सतनाम श्री वाहे गुरु साहेब जी गुजरी महला पंजवा दो पदे कार दूजा एक ओंकार सतगुर प्रसाद पतत पवित्र लिए कर अपने सगल करत नमस्कारो बारन जात को पूछ नाही बांछ हे चरण रवारो पतत पवित्र लिए कर अपने सागल करत नमस्कारो बारन जात को पूछ नाही बांछ हे चरण रवारो ठाकुर ऐसो नाम तुम्हारो सागल श्रेष्ठ को तानी कही जान को अंग निरारो रहाओ साध संग नानक बुद्ध पाई हार कीर्तन आधारो नाम देव त्रिलोचन कबीर दासरो मुकत पायो चमेयारो साधु संग नानक बुद्ध पाई हार कीर्तन आधारो नाम देव त्रिलोचन कबीर दासरो मुकत पायो चमेयारो वाहिगुरु जी का खालसा वाहिगुरु जी की फतेह
वाहिगुरु जी सतनाम श्री वाहिगुरु पाव सुहावे जां तौ तिर जुल दे सीस सुहावा चरनी मुख सुहावा जां तौ जस गावे जियो पया तौ शरनी तेंडे बंदस मैं कोई ना डिठा तो ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮੇ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹੇ ਹਰ ਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀਓ, ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਆਪ ਵਡਭਾਗੇ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਉਸ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਰਲ ਮਿਲ ਕੇ ਕਰਨ ਦਾ ਇਹ ਸੁਭਾਗ ਬਖਸ਼ਿਸ਼ ਹੋਇਆ। ਆਪ ਜੀ ਨੇ ਹੁਣੇ ਹੀ ਭਾਈ ਸਾਹਿਬ ਦੀ ਰਸਨਾ ਤੋਂ ਬੜੇ ਸੁੰਦਰ ਅੰਦਾਜ਼ ਵਿੱਚ ਔਰ ਬੜੀ ਮਿੱਠੀ ਆਵਾਜ਼ ਵਿੱਚ ਪਾਤਸ਼ਾਹ ਜੀ ਦਾ ਇਹ ਮੁਬਾਰਕ ਹੁਕਮ ਸਰਵਣ ਕੀਤਾ ਹੈ। ਅੱਜ ਦਾ ਇਹ ਮੁਬਾਰਕ ਹੁਕਮਨਾਮਾ ਗੁਜਰੀ ਰਾਗ ਅੰਦਰ ਪੰਚਮ ਗੁਰਦੇਵ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 498 ਤੇ ਸੁਭਾਏਮਾਨ ਹੈ। ਗੁਰੂ ਸਵਾਰਿਓ, ਇਸ ਮੁਬਾਰਕ ਹੁਕਮਨਾਮੇ ਅੰਦਰ ਮੇਰੇ ਪਾਤਸ਼ਾਹ ਜੀ ਨੇ ਜੋ ਰਹਾਓ ਦੀ ਪੰਕਤੀ ਹੈ, ਜੋ ਕਿ ਸਾਰੇ ਹੀ ਸ਼ਬਦ ਦਾ ਮੂਲ ਭਾਵ ਹੈ, ਉਸ ਅੰਦਰ ਮੇਰੇ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ। ਕਹਿੰਦੇ ਨੇ, ਠਾਕੁਰ ਐਸੋ ਨਾਮ ਤੁਮਾਰੋ। ਕਹਿੰਦੇ ਨੇ, ਹੇ ਪਰਿਪੂਰਨ ਪਰਮਾਤਮਾ, ਤੇਰਾ ਐਸਾ ਨਾਮ ਹੈ, ਕਿਸ ਤਰ੍ਹਾਂ ਦਾ? ਸਗਲ ਸ੍ਰਿਸ਼ਟ ਕੋ ਧਣੀ ਕਹੀਜੈ, ਜਨ ਕੋ ਅੰਗ ਨਿਰਾਰੋ। ਕਹਿੰਦੇ ਨੇ, ਪਾਤਸ਼ਾਹ ਤੇਰਾ ਐਸਾ ਨਾਮ ਹੈ ਜਿਹੜਾ ਤੇਰੇ ਨਾਮ ਨਾਲ ਜੁੜ ਜਾਂਦਾ ਹੈ ਨਾ, ਕਹਿੰਦੇ ਨੇ ਉਹ ਹੀ ਸਾਰੀ ਸ੍ਰਿਸ਼ਟੀ ਦਾ ਮਾਲਕ ਬਣ ਜਾਂਦਾ ਹੈ, ਕਿਉਂਕਿ ਉਹ ਆਪ ਮਾਲਕ ਹੈ ਜਿਹੜਾ ਉਹਦੇ ਨਾਮ ਨਾਲ ਜੁੜ ਗਿਆ, ਉਸਨੂੰ ਵੀ ਉਹ ਮਾਲਕ ਬਣਾ ਦਿੰਦਾ ਹੈ। ਉਂਝ ਤਾਂ ਅਸੀਂ ਵੇਖਦੇ ਹਾਂ ਕਿ ਦੁਨੀਆਂ 'ਤੇ ਬੜੇ ਬੜੇ ਮਾਲਕ ਨਜ਼ਰ ਆਉਂਦੇ ਨੇ, ਕੋਈ ਬੜਾ ਵੱਡਾ ਭੂਮੀ ਦਾ ਮਾਲਕ ਹੈ, ਪਰ ਸਾਹਿਬ ਜੀ ਕਹਿੰਦੇ ਨੇ ਜੇ ਨਾਮ ਕੋਲ ਨਹੀਂ ਤੇ ਉਂਝ ਜਿੰਨਾ ਮਰਜ਼ੀ ਵੱਡਾ ਕੋਈ ਰਾਜਾ ਹੋਵੇ, ਸਕਲ ਸ੍ਰਿਸ਼ਟ ਕੋ ਰਾਜਾ ਦੁਖੀਆ, ਕਹਿੰਦੇ ਨੇ ਉਹ ਸੁਖੀ ਨਹੀਂ ਹੋ ਸਕਦਾ। ਸਾਰੀ ਸ੍ਰਿਸ਼ਟੀ ਦਾ ਰਾਜ ਭਾਗ ਵੀ ਕੋਲ ਹੋਵੇ ਨਾ ਤੇ ਉਹ ਮਨੁੱਖ ਤਾਂ ਵੀ ਦੁਖੀ ਹੈ। ਹਰ ਕੋ ਨਾਮ ਜਪਤ ਹੋਏ ਸੁਖੀ ਆ। ਕਹਿੰਦੇ ਨੇ ਜੇ ਕੋਲ ਨਾਮ ਹੈ ਤੇ ਸੱਚ ਜਾਣਿਓ, ਭਾਵੇਂ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਾ ਹੋਵੇ, ਉਹਦੇ ਜੀਵਨ ਵਿੱਚ ਵੀ ਸੁੱਖ ਹੈ। ਸ੍ਰਿਸ਼ਟੀ ਦਾ ਰਾਜ ਭਾਗ ਕੋਲ ਹੈ, ਜੇ ਨਾਮ ਕੋਲ ਨਹੀਂ ਤੇ ਦੁੱਖਾਂ ਤੋਂ ਕਦੇ ਨਿਜਾਤ ਨਹੀਂ ਪਾ ਸਕਦਾ। ਜਿੰਨਾ ਮਨੁੱਖ ਮਾਇਆ ਦੇ ਪਿੱਛੇ ਦੌੜਿਆ, ਓਨਾ ਹੀ ਇਸ ਨੇ ਜੀਵਨ ਵਿੱਚ ਜ਼ਿਆਦਾ ਦੁੱਖ ਕ੍ਰੀਏਟ ਕੀਤੇ ਨੇ, ਜਿੰਨਾ ਮਾਇਆ ਦੇ ਪਿੱਛੇ ਦੌੜਦਾ। ਔਰ ਜਿੱਥੋਂ ਸੁੱਖ ਮਿਲਣਾ ਸੀ ਉਹ ਕੇਵਲ ਨਾਮ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ, ਮੇਰੇ ਸਾਹਿਬ ਜੀ ਕਹਿੰਦੇ ਨੇ ਉਹ ਹੀ ਸੁਖੀ ਹੈ, ਉਹਦੇ ਜੀਵਨ ਵਿੱਚ ਸੁੱਖ ਹੈ। ਅਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਨਾਂ ਦਾ ਪੱਖ ਉਹ ਮਾਲਕ ਆਪ ਲੈਂਦਾ, ਉਹਨਾਂ ਦੇ ਪੱਖ ਵਿੱਚ ਖਲੋ ਜਾਂਦਾ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵੱਸਦਾ। ਅਸੀਂ ਪੜ੍ਹਦੇ ਹਾਂ ਨਾ, ਹਰ ਯੁੱਗ ਯੁੱਗ ਭਗਤਿਓ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਆਪਣੇ ਪਿਆਰਿਆਂ ਦੀ ਪੈਜ ਰੱਖਦਾ, ਉਹਨਾਂ ਦੇ ਨਾਲ ਖਲੋਂਦਾ। ਕਿਉਂ? ਕਿ ਉਹਨਾਂ ਦੇ ਹਿਰਦੇ ਵਿੱਚ ਨਾਮ ਵੱਸ ਗਿਆ। ਮਹਿਮਾ ਨਾਮ ਦੀ ਹੈ। ਤੇ ਸਾਹਿਬ ਜੀ ਕਹਿੰਦੇ ਨੇ ਜਿਸ ਨਾਮ ਰਿਦੈ ਸੋਈ ਵੱਡ ਰਾਜਾ। ਕਹਿੰਦੇ ਨੇ ਉਹੀ ਸਭ ਤੋਂ ਵੱਡਾ ਰਾਜਾ ਹੈ। ਰਾਜੇ ਤੋਂ ਭਾਵ ਕੀ ਹੈ? ਜਿਹੜਾ ਰੱਜ ਗਿਆ, ਜਿਹੜਾ ਰੱਜਿਆ ਹੋਇਆ। ਤਮਾਮ ਵੇਖਦੇ ਹਾਂ ਵੱਡੇ ਵੱਡੇ ਰਾਜੇ, ਪਰ ਅੰਦਰ ਦੀ ਭੁੱਖ ਨਹੀਂ ਮਿਟੀ, ਅੰਦਰ ਨੂੰ ਤ੍ਰਿਪਤੀ ਨਾ ਮਿਲੀ। ਔਰ ਉਹ ਫਿਰ ਵੀ ਵੇਖਿਆ ਕਿ ਦੂਜਿਆਂ ਦਾ ਹੱਕ ਖੋਹਦੇ ਨਜ਼ਰ ਆਉਂਦੇ ਨੇ। ਪਰ ਸੱਚ ਜਾਣਿਓ, ਜਿਹਦੇ ਹਿਰਦੇ ਵਿੱਚ ਨਾਮ ਵੱਸ ਗਿਆ ਨਾ, ਉਹ ਆਪ ਵੀ ਜਿਉਂਦਾ ਤੇ ਦੂਜਿਆਂ ਨੂੰ ਵੀ ਜਿਉਣ ਦਿੰਦਾ। ਉਹ ਦੂਜਿਆਂ ਦੀ ਵੀ ਹਰ ਵੇਲੇ ਸਹਾਇਤਾ ਕਰੇਗਾ। ਤੋ ਮੇਰੇ ਪਾਤਸ਼ਾਹ ਜੀ, ਇਸ ਰਹਾਉ ਦੀ ਪੰਕਤੀ ਵਿੱਚ ਨਾਮ ਦੀ ਮਹਿਮਾ ਦਰਸਾਉਂਦੇ ਹੋਏ ਸਾਹਿਬ ਜੀ ਕਹਿੰਦੇ ਨੇ ਕਿ ਸਭ ਤੋਂ ਵੱਡਾ ਉਸ ਮਾਲਕ ਦਾ ਨਾਮ ਹੈ। ਔਰ ਜਿਸ ਨੇ ਨਾਮ ਨੂੰ ਆਧਾਰ ਬਣਾਇਆ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਹਿੰਦੇ ਨੇ ਉਹ ਰੱਜਿਆ ਹੈ, ਉਹ ਰਾਜਾ ਹੈ ਜਿਹਦੀ ਹਰ ਤਰ੍ਹਾਂ ਦੀ ਭੁੱਖ ਮਿਟ ਗਈ ਹੈ। ਤੇ ਉਹ ਭੁੱਖ ਕੇਵਲ ਤੇ ਕੇਵਲ ਨਾਮ ਨਾਲ ਮਿਟੇਗੀ, ਜਿਹਦੇ ਹਿਰਦੇ ਵਿੱਚ ਨਾਮ ਵੱਸ ਗਿਆ ਨਾ, ਜਿਹਨੇ ਨਾਮ ਨੂੰ ਆਧਾਰ ਬਣਾ ਲਿਆ, ਉਸ ਦੀਆਂ ਸਾਰੀਆਂ ਹੀ ਭੁੱਖਾਂ ਮਿਟ ਗਈਆਂ। ਗੁਰੂ ਸਵਾਰਿਓ, ਅੱਜ ਮੇਰੇ ਸਾਹਿਬ ਜੀ ਜੋ ਹੁਕਮਨਾਮੇ ਵਿੱਚ ਬਖਸ਼ਿਸ਼ ਕਰ ਰਹੇ ਨੇ, ਆਓ ਬੜੇ ਹੀ ਪਿਆਰ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਜਰੀ ਮਹੱਲਾ ਪੰਜਵਾ, ਦੋ ਪਦੇ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਜਰੀ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਔਰ ਦੋ ਪਦਿਆਂ ਦਾ ਇਹ ਮੁਬਾਰਕ ਸ਼ਬਦ ਹੈ। ਅਸੀਂ ਵੇਖਦੇ ਹਾਂ ਕੋਈ ਇੱਕ ਪਦੇ ਦਾ ਸ਼ਬਦ, ਕੋਈ ਦੋ ਪਦਿਆਂ ਦਾ ਸ਼ਬਦ, ਕੋਈ ਚਾਰ ਪਦਿਆਂ ਦਾ ਸ਼ਬਦ ਹੈ, ਪੰਜ ਪਦਿਆਂ ਦਾ ਸ਼ਬਦ ਹੈ, ਅੱਠ ਪਦਿਆਂ ਦਾ ਸ਼ਬਦ ਹੈ। ਇਹ ਗੁਰਬਾਣੀ ਦੀ ਵੱਖ ਵੱਖ ਰਾਗਾਂ ਅੰਦਰ ਪਾਤਸ਼ਾਹ ਜੀ ਨੇ ਜੋ ਵੱਖ ਵੱਖ ਇਹ ਬਣਤਰ ਹੈ, ਅੱਜ ਦਾ ਮੁਬਾਰਕ ਸ਼ਬਦ ਦੋ ਪਦਿਆਂ ਦਾ ਅਤੇ ਦੂਸਰੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਸਾਹਿਬ ਜੀ ਨੇ ਜੋ ਮੰਗਲ ਉਚਾਰਣ ਕੀਤਾ ਉਸ ਅੰਦਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਉਹ ਪਰਿਪੂਰਨ ਪਰਮਾਤਮਾ ਇੱਕ ਹੈ ਔਰ ਇੱਕ ਦੇ ਨਾਲ ਹੀ ਜੁੜਨ ਦੀ ਹਦਾਇਤ ਕੀਤੀ ਗਈ ਹੈ ਕਿ ਪਿਆਰਿਆ ਜੇ ਜੁੜਨਾ ਹੀ ਤਾਂ ਇੱਕ ਨਾਲ ਜੁੜੀ, ਜੇ ਵੱਖ ਵੱਖ ਥਾਵਾਂ 'ਤੇ ਆਪਣੇ ਆਪ ਨੂੰ ਤੂੰ ਆਪਣਾ ਚਿੱਤ ਜੋੜਦਾ ਰਿਹਾ ਤਾਂ ਕੇਵਲ ਦੁਬਧਾ ਵਿੱਚ ਪਏਗਾ, ਪ੍ਰਾਪਤੀ ਕੁਝ ਨਹੀਂ ਹੋਣੀ। ਜਿੱਥੇ ਦੋ ਆ ਜਾਣ, ਹੁਣ ਅਸੀਂ ਜਿਸ ਦਿਨ ਭਾਦਰੋਂ ਦੇ ਮਹੀਨੇ ਦੀ ਆਰੰਭਤਾ ਹੋਈ ਸੀ ਉਸ ਦਿਨ ਵੀ ਮੇਰੇ ਸਾਹਿਬ ਜੀ ਨੇ ਇਹ ਮੁਬਾਰਕ ਸ਼ਬਦ ਉਚਾਰਨ ਕੀਤਾ। ਕਹਿਣ ਲੱਗੇ ਭਾ ਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ। ਭਾਵ ਕੀ ਹੈ ਕਿ ਇੱਕ ਨੂੰ ਛੱਡ ਕੇ, ਇੱਕ ਨਿਰੰਕਾਰ ਨੂੰ ਛੱਡ ਕੇ ਅਤੇ ਕੇਵਲ ਬਾਕੀ ਚੀਜ਼ਾਂ ਨਾਲ ਸਾਂਝ ਪਾ ਲਈ, ਮਨੁੱਖ ਭਰਮ ਵਿੱਚ ਪੈ ਗਿਆ, ਮਨੁੱਖ ਭਟਕ ਗਿਆ। ਗੁਰੂ ਸਵਾਰਿਓ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਦੋਏ ਦਰਪਣ ਦੇਖੈ ਏਕ ਸੈ ਅਨੇਕ ਰੂਪ, ਦੋਏ ਨਾਵ ਪਾਵ ਧਰੈ ਪਹੁੰਚੈ ਨਾ ਪਾਰ ਹੈ। ਕਹਿੰਦੇ ਨੇ ਇੱਕ ਦਰਪਣ ਦੇ ਵਿੱਚੋਂ ਆਪਣਾ ਚਿਹਰਾ ਵੇਖਾਂਗੇ ਤੇ ਇੱਕ ਚਿਹਰਾ ਨਜ਼ਰ ਆਏਗਾ, ਪਰ ਜੇ ਦਰਪਣ ਦੋ ਹੋਣ, ਇੱਕ ਅੱਗੇ ਰੱਖ ਲਿਆ ਇੱਕ ਪਿੱਛੇ ਰੱਖ ਲਿਆ ਤੇ ਇੱਕ ਚਿਹਰੇ ਦੇ ਕਈ ਰੂਪ ਬਣ ਜਾਣਗੇ। ਅਸੀਂ ਵੇਖਦੇ ਹਾਂ ਕਈ ਵਾਰੀ ਦੁਕਾਨਾਂ 'ਤੇ ਉਹਨਾਂ ਨੇ ਇੱਕ ਸ਼ੀਸ਼ਾ ਅੱਗੇ ਲਾਇਆ ਹੁੰਦਾ, ਇੱਕ ਪਿੱਛੇ ਲਾਇਆ ਹੁੰਦਾ, ਜਦੋਂ ਮਨੁੱਖ ਜਾ ਕੇ ਬੈਠਦਾ ਨਾ ਤੇ ਬੜੀ ਲੰਬੀ ਫਿਰ ਲਾਈਨ ਆਪਣੀ ਹੋਈ ਨਜ਼ਰ ਆਈ ਜਾਂਦੀ ਹੈ। ਜੇ ਇੱਕ ਨਾਲ ਸਾਂਝ ਪਾਵਾਂਗੇ ਤੇ ਮਨ ਦਾ ਟਿਕਾਓ ਬਣੇਗਾ, ਜੋ ਸਰੂਪ ਪਰਮਾਤਮਾ ਪ੍ਰਗਟ ਹੋਵੇਗਾ ਅੰਦਰੋਂ। ਦੋਏ ਨਾਵ ਪਾਵ ਧਰੈ ਪਹੁੰਚੇ ਨਾ ਪਾਰ ਹੈ, ਕਦੇ ਵੀ ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਬੰਦਾ ਕਿਨਾਰੇ ਤੇ ਨਹੀਂ ਪਹੁੰਚਦਾ। ਇੱਕ ਬੇੜੀ ਵਿੱਚ ਬੈਠਾਂਗੇ ਤੇ ਗੱਲ ਬਣ ਸਕਦੀ ਏ, ਦੋ ਬੇੜੀਆਂ ਵਿੱਚ ਪੈਰ ਰੱਖਿਆ ਤੇ ਗੱਲ ਨਹੀਂ ਬਣੇਗੀ। ਦੋਏ ਦਿਸ਼ਾ ਗਹਿ ਗਹਾਏ ਸੁਹਾਥ ਪਾਉ ਟੂਟੈ, ਦੋ ਰਾਹੇ ਦੋ ਚਿੱਤ ਹੋਏ ਭੂਲ ਪੱਗ ਧਾਰ ਹੈ। ਕਹਿੰਦੇ ਨੇ ਮਨੁੱਖ ਕਿਤੇ ਦਲਦਲ ਵਿੱਚ ਫਸਿਆ ਹੋਵੇ ਨਾ ਤੇ ਜੇ ਕਿਤੇ ਇੱਕ ਨੂੰ ਆਵਾਜ਼ ਮਾਰੀਏ ਕਿ ਵੀਰਾ ਮੇਰੀ ਸਹਾਇਤਾ ਕਰ, ਉਸ ਨੂੰ ਬਾਂਹ ਦਿੱਤੀ, ਉਸ ਨੇ ਬਾਂਹ ਫੜਿਆ ਤੇ ਬਾਹਰ ਕੱਢ ਸਕਦਾ, ਪਰ ਜੇ ਇੱਕ ਬਾਂਹ ਇੱਧਰ ਕਿਸੇ ਨੂੰ ਫੜਾ ਦਿੱਤੀ ਸੱਜੇ ਪਾਸੇ ਤੇ ਖੱਬੇ ਪਾਸੇ ਵਾਲੀ ਬਾਂਹ ਖੱਬੇ ਪਾਸੇ ਵਾਲੇ ਨੂੰ ਫੜਾ ਦਿੱਤੀ, ਸੱਚ ਜਾਣਿਓ ਮੋਢਿਆਂ ਤੋਂ ਬਾਹਾਂ ਤੇ ਭਾਵੇਂ ਨਿਕਲ ਜਾਣ ਪਰ ਬਾਹਰ ਨਹੀਂ ਜੇ ਨਿਕਲ ਸਕਦਾ। ਦੋਏ ਦਿਸ਼ਾ ਗਹਿ ਗਹਾਏ ਸੁਹਾਥ ਪਾਉ ਟੂਟੈ, ਦੋ ਰਾਹੇ ਦੋ ਚਿੱਤ ਹੋਏ ਭੂਲ ਪੱਗ ਧਾਰ ਹੈ। ਕਹਿੰਦੇ ਨੇ ਜੇ ਬੰਦਾ ਦੋ ਰਾਹੇ ਤੇ ਖੜਾ ਹੋਵੇ ਨਾ ਤੇ ਕਿਤੇ ਗਲਤ ਚੱਲ ਪਿਆ ਤੇ ਸੱਚ ਜਾਣਿਓ ਕਈ ਵਾਰੀ ਸਾਰਾ ਦਿਨ ਘੁੰਮਦਾ ਰਹੇ ਤੇ ਮੰਜ਼ਿਲ ਨਸੀਬ ਨਹੀਂ ਹੁੰਦੀ, ਕਿਉਂਕਿ ਜਾਣਾ ਹੋਰ ਪਾਸੇ ਸੀ ਤੇ ਤੁਰ ਪਿਆ ਹੋਰ ਪਾਸੇ, ਮੰਜ਼ਿਲ ਕਿੱਥੋਂ ਮਿਲੇਗੀ। ਦੋਏ ਭੂਪ ਤਾ ਕੋ ਗਾਉ ਪਰਜਾ ਨਾ ਸੁਖੀ ਹੋਤ, ਦੋਏ ਪੁਰਖਨ ਕੀ ਨਾ ਕੁਲਾ ਬਦੂ ਨਾਰ ਹੈ। ਕਹਿੰਦੇ ਨੇ ਕਿ ਜੇ ਇੱਕ ਨਗਰ ਦੇ ਰਾਜੇ ਹੋਣ ਦੋ ਤੇ ਨਗਰ ਦੇ ਲੋਕ ਕਦੇ ਸੁਖੀ ਨਹੀਂ ਜੇ ਰਹਿ ਸਕਦੇ। ਉੱਥੇ ਹੀ ਸੁੱਖ ਹੈ ਜਿੱਥੇ ਰਾਜਾ ਇੱਕ ਹੋਵੇ ਤੇ ਇੱਕ ਦੀ ਮਰਜ਼ੀ ਚੱਲਦੀ ਹੋਵੇ। ਰਾਜੇ ਦੋ ਹੋਣ ਤੇ ਦੋਵਾਂ ਦੀ ਵੱਖ ਵੱਖ ਮਰਜ਼ੀ ਹੋਵੇ ਤੇ ਪ੍ਰਜਾ ਜੇ ਇੱਕ ਦੀ ਗੱਲ ਮੰਨੇਗੀ ਤੇ ਦੂਜੇ ਦੀ ਕਰੋਪੀ ਝੱਲਣੀ ਪਏਗੀ। ਦੋਏ ਭੂਪ ਤਾਂ ਕੋ ਗਾਉ ਪ੍ਰਜਾ ਨਾ ਸੁਖੀ ਹੋਤ, ਦੋਏ ਪੁਰਖਨ ਕੀ ਨਾ ਕੁਲਹ ਬਦੂ ਨਾਰ ਹੈ। ਕਹਿੰਦੇ ਨੇ ਇੱਕ ਨਾਰ ਦੇ ਦੋ ਪਤੀ ਹੋਣ ਤੇ ਉਹ ਚੰਗੀ ਕੁੱਲ ਦੀ ਨਹੀਂ ਅਖਵਾ ਸਕਦੀ। ਗੁਰਸਿੱਖ ਹੋਏ ਆਣ ਦੇਵ ਸੇਵ ਟੇਵ ਗਹਿ, ਸਹਿ ਜਮ ਡੰਡ ਤ੍ਰਿਗ ਜੀਵਨ ਸੰਸਾਰ ਹੈ। ਕਹਿੰਦੇ ਨੇ ਕਿ ਹੋਏ ਗੁਰੂ ਕਾ ਸਿੱਖ ਤੇ ਟੇਕ ਹੋਰਨਾਂ ਦੀ ਲੈਂਦਾ ਫਿਰੇ, ਜਾ ਕੇ ਗੁੱਗੇ ਦੀ ਰੁੱਢ ਤੇ ਸੇਵੀਆਂ ਰੱਖਦਾ ਫਿਰੇ, ਗੱਲ ਨਹੀਂ ਬਣੇਗੀ। ਪਿੱਪਲਾਂ ਨੂੰ ਲੱਸੀ ਪਾਉਂਦਾ ਫਿਰੇ, ਗੱਲ ਨਹੀਂ ਬਣਨੀ। ਗੁਰਸਿੱਖ ਹੋਏ ਆਣ ਦੇਵ ਸੇਵ ਟੇਵ ਗਹਿ, ਸਹਿ ਜਮ ਡੰਡ ਤ੍ਰਿਗ ਜੀਵਨ ਸੰਸਾਰ ਹੈ। ਕਹਿੰਦੇ ਨੇ ਉਹ ਕਦੇ ਜਮਾਂ ਦੀ ਮਾਰ ਤੋਂ ਨਹੀਂ ਜੇ ਬਚ ਸਕਦਾ, ਐਸੇ ਮਨੁੱਖ ਦੇ ਜੀਵਨ ਤੇ ਤ੍ਰਿਕਾਰ ਹੈ। ਇੱਕ ਦਾ ਆਸਰਾ ਲੈਣਾ ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਪਰਮਾਤਮਾ ਇੱਕ ਹੈ, ਔਰ ਉਸ ਇੱਕ ਦਾ ਆਸਰਾ ਲੈਣਾ ਜਿਹੜਾ ਕਿ ਸੱਤ ਹੈ, ਸਦੀਵੀ ਰਹਿਣ ਵਾਲਾ, ਔਰ ਉਹ ਗੁਰੂ ਰੂਪ ਵੀ ਹੈ। ਅਸੀਂ ਕਹਾਂਗੇ ਜੀ ਗੁਰੂ ਰੂਪ ਕਿਵੇਂ ਹੈ? ਦੇਖੋ, ਇੱਕ ਗਊ ਦਾ ਬਛੜਾ ਤੇ ਉਹਦਾ ਜਨਮ ਹੋਇਆ, ਉਸ ਨੂੰ ਕਿਸੇ ਨੇ ਨਹੀਂ ਪ੍ਰੇਰਣਾ ਦਿੱਤੀ, ਕਿਸੇ ਨੇ ਸਿਖਲਾਈ ਨਹੀਂ ਦਿੱਤੀ ਕਿ ਤੈਨੂੰ ਦੁੱਧ ਦੀ ਪ੍ਰਾਪਤੀ ਕਿੱਥੋਂ ਆਉਣੀ ਹੈ, ਔਰ ਨਾ ਹੀ ਉਸ ਨੂੰ ਕਿਸੇ ਨੇ ਇਹ ਦੱਸਿਆ ਕਿ ਤੂੰ ਇਸ ਤਰ੍ਹਾਂ ਮੂੰਹ ਚ ਪਾ ਕੇ ਥਣਾਂ ਦੇ ਵਿੱਚੋਂ ਦੁੱਧ ਕੱਢ ਸਕਣਾ। ਕਿਸੇ ਨੇ ਟ੍ਰੇਨਿੰਗ ਨਹੀਂ ਦਿੱਤੀ, ਪਰ ਸੱਚ ਜਾਣਿਓ ਉਹ ਆਪ ਹੀ ਗੁਰੂ ਰੂਪ ਜੇ, ਉਹ ਆਪ ਹੀ ਪ੍ਰੇਰਣਾ ਦਿੰਦਾ ਸਾਰਿਆਂ ਨੂੰ, ਔਰ ਆਪੇ ਸਾਰੀ ਜਾਚ ਵੀ ਦੱਸ ਦਿੰਦਾ। ਉਹ ਦਿਆਲੂ ਵੀ ਹੈ, ਉਹ ਕਿਰਪਾਲੂ ਵੀ ਹੈ, ਉਹ ਦਇਆ ਦਾ ਸਾਗਰ ਹੈ ਗੁਰਪ੍ਰਸਾਦ। ਉਹਦੀ ਪ੍ਰਾਪਤੀ ਗੁਰੂ ਦੀ ਬਖਸ਼ਿਸ਼ ਦੁਆਰਾ ਹੁੰਦੀ ਹੈ।
ਪਤਿਤ ਪਵਿੱਤਰ ਲੀਏ ਕਾਰੇ ਆਪਣੇ, ਸਗਲ ਕਰਤ ਨਮਸਕਾਰੋ।
ਉਹ ਪਰਿਪੂਰਨ ਪਰਮਾਤਮਾ ਪਤਤਾਂ ਨੂੰ ਪਵਿੱਤਰ ਕਰ ਦਿੰਦਾ। ਜਿਹੜਾ ਮਨੁੱਖ ਵਿਕਾਰਾਂ ਦਾ ਭਰਿਆ ਹੋਇਆ, ਜਿਹਦੇ ਅੰਦਰ ਵਿਕਾਰਾਂ ਦੀ ਮੈਲ ਹੈ, ਜਿਸ ਮਨੁੱਖ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ, ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਣ ਆਵੇ ਤਾਂ ਨਿਰਮਲ ਹੋਈ। ਕਹਿੰਦੇ ਨੇ ਉਹ ਜਦੋਂ ਸ਼ਰਣ ਵਿੱਚ ਆ ਜਾਂਦੇ ਨਾ ਤੇ ਉਹਦੇ ਸਾਰੇ ਪਾਪ ਜਿਹੜੇ ਨੇ ਉਹ ਮਿਟ ਜਾਂਦੇ ਨੇ। ਸੱਚ ਜਾਣਿਓ ਮਨੁੱਖ ਗੁਰੂ ਘਰ ਵਿੱਚ ਆਉਂਦਾ ਨਾ, ਤੇ ਗੁਰੂ ਘਰ ਵਿੱਚ ਆ ਕੇ ਅਸੀਂ ਧੰਨ ਵਾਸਤੇ ਅਰਦਾਸ ਕਰਨੇ ਕਿ ਹੇ ਪਰਮਾਤਮਾ ਮੇਰੇ ਤੇ ਵੀ ਕਿਰਪਾ ਕਰ, ਮੈਨੂੰ ਵੀ ਬਾਕੀ ਸਮਾਜ ਦੀ ਦੌੜ ਦੇ ਨਾਲ ਬਰਾਬਰ ਉਤਾਰ ਦੇ। ਅਰਦਾਸ ਬੇਨਤੀ ਕਰਨੇ ਆ ਕਿਉਂ ਕੀਤੀ ਜਾਂਦੀ ਹੈ? ਕਿਉਂਕਿ ਸਾਨੂੰ ਵਿਸ਼ਵਾਸ ਹੈ ਕਿ ਅਰਦਾਸ ਕਰਾਂਗੇ ਤੇ ਗੁਰੂ ਅਰਦਾਸ ਪ੍ਰਵਾਨ ਕਰਦਾ, ਔਰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਜੋ ਮੰਗੀ ਉਹ ਪ੍ਰਾਪਤੀ ਹੁੰਦੀ ਹੈ। ਅਸੀਂ ਅਰਦਾਸ ਬੇਨਤੀ ਕਰਨੇ ਆ ਕਿ ਹੇ ਪਰਿਪੂਰਨ ਪਰਮਾਤਮਾ ਸਿਹਤ ਯਾਬੀਆਂ ਬਖਸ਼ਿਸ਼ ਕਰ। ਕਿਉਂ ਕਿਹਾ ਜਾਂਦਾ? ਕਿਉਂਕਿ ਇੱਕ ਆਸ ਹੈ ਕਿ ਉਹਦੇ ਅੱਗੇ ਅਰਦਾਸ ਕੀਤੀ ਕਦੇ ਬਿਰਥੀ ਨਹੀਂ ਜਾਂਦੀ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ, ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਜਿਹੜਾ ਸਾਰੇ ਗੁਣਾਂ ਦਾ ਮਾਲਕ ਹੈ, ਜਦੋਂ ਉਹਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਜਾਏ ਤੇ ਗੁਰੂ ਸਵਾਰਿਓ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ, ਅਰਦਾਸ ਪ੍ਰਵਾਨ ਹੁੰਦੀ ਹੈ। ਤਾਂ ਇੱਕ ਵਿਸ਼ਵਾਸ ਹੈ ਕਿ ਕੀਤੀ ਹੋਈ ਅਰਦਾਸ ਪ੍ਰਵਾਨ ਹੁੰਦੀ ਹੈ, ਅਰਦਾਸ ਕਰਦਾ ਮਨੁੱਖ। ਜੇ ਕਿਤੇ ਸੰਤਾਨ ਦੀ ਪ੍ਰਾਪਤੀ ਨਹੀਂ ਹੋਈ ਤਾਂ ਵੀ ਆ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਜੇ ਸੰਤਾਨ ਦੀ ਪ੍ਰਾਪਤੀ ਨਾ ਹੋਵੇ, ਕਿਉਂਕਿ ਇੱਕ ਭਰੋਸਾ ਹੈ, ਇੱਕ ਯਕੀਨ ਹੈ ਕਿ ਅਰਦਾਸ ਕਰਾਂਗੇ ਤੇ ਪ੍ਰਵਾਨ ਹੋਵੇ। ਪਰ ਸੱਚ ਜਾਣਿਓ ਮਨੁੱਖ ਗੁਰੂ ਦੇ ਅੱਗੇ ਆ ਕੇ ਕਦੇ ਆਪਣੇ ਗੁਨਾਹ ਨਹੀਂ ਜੇ ਰੱਖਦਾ। ਗੁਰੂ ਗੁਰੂ ਦੇ ਅੱਗੇ ਆ ਕੇ ਕਦੇ ਗੁਨਾਹ ਨਹੀਂ ਰੱਖਦਾ ਕਿ ਹੇ ਸਤਿਗੁਰੂ ਜੀ ਕਿਰਪਾ ਕਰੋ ਮੇਰੇ ਗੁਨਾਹਾਂ ਨੂੰ ਬਖਸ਼ ਲਓ। ਕਦੇ ਅਰਦਾਸ ਬੇਨਤੀ ਨਹੀਂ ਕਰਦਾ ਕਿ ਮੇਰੇ ਗੁਨਾਹਾਂ ਨੂੰ ਬਖਸ਼ ਲਓ, ਕਿਉਂਕਿ ਮਨੁੱਖ ਇਸ ਗੱਲ ਨੂੰ ਮੰਨਣ ਲਈ ਤਿਆਰ ਹੀ ਨਹੀਂ ਕਿ ਮੈਂ ਗੁਨਾਹਗਾਰ। ਮਨੁੱਖ ਆਪਣੇ ਅੰਦਰ ਤੇ ਕੇਵਲ ਗੁਣ ਵੇਖਦਾ, ਦੂਜਿਆਂ ਵਿੱਚ ਔਗਣ ਵੇਖੇਗਾ, ਆਪਣੇ ਵਿੱਚ ਗੁਣ ਵੇਖਦਾ। ਔਰ ਜਿਸ ਮਨੁੱਖ ਨੂੰ ਇਸ ਗੱਲ ਦੀ ਸਮਝ ਪੈ ਗਈ ਹੈ ਨਾ ਕਿ ਮੇਰੇ ਅੰਦਰ ਗੁਨਾਹ ਨੇ, ਸਮਝ ਲੈਣਾ ਕਿ ਉਸ ਮਾਲਕ ਦੀ ਬਖਸ਼ਿਸ਼ ਦਾ ਪਾਤਰ ਬਣ ਗਿਆ, ਉਸ ਨੂੰ ਇਸ ਗੱਲ ਦਾ ਗਿਆਨ ਹੋ ਗਿਆ। ਔਰ ਉਹ ਆਪਣੇ ਗੁਨਾਹ ਜਦੋਂ ਆ ਕੇ ਗੁਰੂ ਅੱਗੇ ਰੱਖਦਾ ਤੇ ਗੁਰੂ ਕਿਰਪਾ ਕਰਕੇ ਉਸ ਦੇ ਸਾਰੇ ਜਿਹੜੇ ਪਾਪ ਨੇ ਉਹਨਾਂ ਨੂੰ ਖਤਮ ਕਰ ਦਿੰਦਾ, ਉਹ ਹੀ ਨਿਰਮਲ ਹੁੰਦੇ ਨੇ। ਪਰ ਮਨੁੱਖ ਆਪਣੇ ਗੁਨਾਹ ਸਵੀਕਾਰ ਹੀ ਨਹੀਂ ਕਰਦਾ। ਜਿਨ੍ਹਾਂ ਨੇ ਆਪਣੇ ਗੁਨਾਹ ਸਵੀਕਾਰ ਕੀਤੇ ਨੇ ਉਹ ਕੌਣ ਕਰਦੇ ਨੇ? ਜਿਨ੍ਹਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਜਾਂਚ ਆ ਗਈ ਹੈ। ਖਿਆਲ ਕਰਿਓ, ਮਨੁੱਖ ਬਾਹਰ ਮੁਖੀ ਹੈ, ਇਹ ਬਾਹਰ ਵੇਖਦਾ, ਹਰੇਕ ਚੀਜ਼ ਨੂੰ ਇਹ ਬਾਹਰ ਵੇਖਦਾ। ਪਰ ਜਿਸ ਦਿਨ ਆਪਣੇ ਅੰਦਰ ਝਾਤੀ ਮਾਰਨ ਦੀ ਜਾਂਚ ਆ ਗਈ, ਇਸੇ ਕਰਕੇ ਬਾਰ ਬਾਰ ਕਿਹਾ ਜਾਂਦਾ ਹੈ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਕੀ ਕਰਨਾ? ਆਪਣੜੈ ਗ੍ਰੇਵਾਨ ਮੈਂ ਸਿਰ ਨੀਵਾਂ ਕਰ ਵੇਖ। ਕਹਿੰਦੇ ਨੇ ਆਪਣੇ ਅੰਦਰ ਝਾਤੀ ਮਾਰ, ਤੇ ਜਿਸ ਦਿਨ ਆਪਣੇ ਅੰਦਰ ਗੁਰੂ ਸਵਾਰੇ ਉਹ ਝਾਤੀ ਮਾਰਾਂਗੇ ਨਾ, ਉਸ ਦਿਨ ਫਿਰ ਅੰਦਰੋਂ ਔਗਣ ਨਜ਼ਰ ਆਉਣਗੇ। ਜਿਸ ਦਿਨ ਔਗਣ ਨਜ਼ਰ ਆ ਗਏ, ਸਮਝ ਲੈਣਾ ਉਸ ਮਾਲਕ ਦੀ ਬਖਸ਼ਿਸ਼ ਹੋ ਗਈ ਹੈ, ਉਸ ਦੀ ਬਖਸ਼ਿਸ਼ ਦੇ ਪਾਤਰ ਬਣ ਗਏ। ਅਸੀਂ ਪੜ੍ਹਦੇ ਹਾਂ ਭੱਟ ਸਾਹਿਬਾਨ ਨੇ ਬੁਲੰਦ ਆਵਾਜ਼ ਵਿੱਚ ਆ ਕੇ ਅਰਦਾਸ ਬੇਨਤੀ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਤੇ ਅਰਦਾਸ ਬੇਨਤੀ ਕੀ ਕਰਦੇ ਨੇ? ਹਮ ਔਗੁਣ ਪਰੇ ਇੱਕ ਗੁਣ ਨਾਹੀਂ। ਕਹਿੰਦੇ ਨੇ ਹੇ ਸਤਿਗੁਰੂ ਜੀ, ਅਸੀਂ ਔਗੁਣਾਂ ਦੇ ਭਰੇ ਹੋਏ ਹਾਂ, ਸਾਡੇ ਵਿੱਚ ਇੱਕ ਵੀ ਗੁਣ ਨਹੀਂ। ਹਮ ਔਗੁਣ ਪਰੇ ਇੱਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਪਰਮ ਪੈ ਭੁੱਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸ਼ਰਣਾਈ। ਅਰਦਾਸ ਬੇਨਤੀ ਹੈ, ਗੁਰੂ ਰਾਮਦਾਸ ਤੇਰੇ ਚਰਣਾਂ ਵਿੱਚ ਪਾਪਾਂ ਦੇ ਭਰੇ ਹੋਏ ਆਇਆਂ, ਤੇ ਸ਼ਰਣ ਆਇਆਂ ਦੀ ਲਾਜ ਰੱਖ ਲਓ। ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਦਾ ਵੀ ਇੱਕ ਬੜਾ ਪਿਆਰਾ ਬਚਨ ਹੈ। ਉਹ ਕਹਿੰਦੇ ਨੇ ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ। ਕਹਿੰਦੇ ਨੇ ਹੇ ਪਰਿਪੂਰਨ ਪਰਮਾਤਮਾ, ਤੇਰੇ ਵਰਗਾ ਖਸਮ ਕੋਈ ਨਹੀਂ ਇਸ ਸੰਸਾਰ ਵਿੱਚ, ਜਿਹੜਾ ਸਾਰਿਆਂ ਦੇ ਸਿਰ ਤੇ ਹੱਥ ਰੱਖਣਾ, ਜਿਹਦਾ ਸਾਰਿਆਂ ਦਾ ਜਿਸ ਨੂੰ ਖਿਆਲ ਹੈ, ਚਿੱਤ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਗਾ, ਸਾਰਿਆਂ ਦਾ ਜਿਸ ਨੂੰ ਖਿਆਲ ਹੈ, ਜਲ ਮੈਂ ਜੰਤੋ ਪਾਇਨ ਤਿਨਾ ਵੀ ਰੋਜੀ ਦੇ। ਕਹਿੰਦੇ ਨੇ ਤੇਰੇ ਵਰਗਾ ਕੋਈ ਮਾਲਕ ਨਹੀਂ, ਕੋਈ ਖਸਮ ਨਹੀਂ, ਤੇ ਹੇ ਪਰਿਪੂਰਨ ਪਰਮਾਤਮਾ ਮੇਰੇ ਵਰਗਾ ਅਨਾਥ ਵੀ ਕੋਈ ਨਹੀਂ। ਤੋ ਸੋ ਨਾ ਨਾਥ ਅਨਾਥ ਨਾ ਮੋਸਰ, ਤੋ ਸੋ ਨਾ ਦਾਨੀ ਨਾ ਮੋਸੋ ਭਿਖਾਰੀ। ਹੇ ਪਰਮਾਤਮਾ ਤੇਰੇ ਵਰਗਾ ਦਾਨੀ ਕੋਈ ਨਹੀਂ, ਤੂੰ ਸਾਰਿਆਂ ਨੂੰ ਹੀ ਦੇਣਾ, ਤੂੰ ਸਾਰਿਆਂ ਦੀਆਂ ਝੋਲੀਆਂ ਭਰਨਾ, ਇੱਥੋਂ ਤੱਕ ਕਿ ਜਿਹੜੇ ਤੇਰਾ ਨਾਮ ਜਪਦੇ ਨੇ ਤੂੰ ਉਹਨਾਂ ਨੂੰ ਵੀ ਦੇਣਾ, ਜਿਹੜੇ ਨਹੀਂ ਜਪਦੇ ਤੂੰ ਉਹਨਾਂ ਨੂੰ ਵੀ ਦੇਣਾ, ਤੂੰ ਭਲਿਆਂ ਨੂੰ ਵੀ ਦੇਣਾ ਤੂੰ ਬੁਰਿਆਂ ਨੂੰ ਵੀ ਦੇਣਾ। ਦੀਨ ਦਿਆਲ ਦਇਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਤੂੰ ਸਾਰਿਆਂ ਦੇ ਸਾਡੇ ਦੋਖ ਵੀ ਵੇਖਣਾ ਪਰ ਫਿਰ ਵੀ ਸਾਰਿਆਂ ਦੀਆਂ ਝੋਲੀਆਂ ਭਰੀ ਜਾਣਾ, ਦੇਂਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਹੀ ਖਾਏ। ਤੂੰ ਸਾਨੂੰ ਇੰਨਾ ਸੋਹਣਾ ਸਰੀਰ ਵੀ ਦਿੱਤਾ, ਔਰ ਕੇਵਲ ਸਰੀਰ ਨਹੀਂ ਦਿੱਤਾ, ਇਹਨੂੰ ਢੱਕਣ ਵਾਸਤੇ ਤੂੰ ਸਾਨੂੰ ਬਸਤਰ ਵੀ ਦੇਣਾ ਤੇ ਖਾਣ ਵਾਸਤੇ ਭੋਜਨ ਵੀ ਦੇਣਾ। ਉਹ ਐਸਾ ਦਾਤਾ ਹੈ, ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਤੇਰੇ ਵਰਗਾ ਦਾਤਾ ਦੁਨੀਆਂ ਤੇ ਨਹੀਂ ਕੋਈ ਹੋ ਸਕਦਾ। ਦੱਦਾ ਦਾਤਾ ਇੱਕ ਹੈ ਸਭ ਕੋ ਦੇਵਣ ਹਾਰ, ਦਿੰਦੇ ਤੋਟ ਨਾ ਆਵੇ ਅਗੰਤ ਭਰੇ ਭੰਡਾਰ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ, ਤੋ ਸੋ ਨਾ ਨਾਥ ਅਨਾਥ ਨਾ ਮੋਸਰ, ਤੋ ਸੋ ਨਾ ਦਾਨੀ ਨਾ ਮੋਸੋ ਭਿਖਾਰੀ। ਇਹ ਪਰਿਪੂਰਨ ਪਰਮਾਤਮਾ ਮੇਰੇ ਵਰਗਾ ਮੰਗਤਾ ਕੋਈ ਨਹੀਂ ਹੋ, ਮੇਰੇ ਵਰਗਾ ਭਿਖਾਰੀ ਕੋਈ ਨਹੀਂ। ਤੂੰ ਦਿਨੇ ਰਾਤ ਦਾਤਾਂ ਵੰਡੀ ਜਾਣਾ ਪਰ ਫਿਰ ਵੀ ਜਨਮ ਤੋਂ ਲੈ ਕੇ ਮਰਨ ਤੱਕ ਮੇਰਾ ਸੁਭਾਅ ਹੈ ਮੈਂ ਮੰਗਦਾ ਹੀ ਰਹਿੰਦਾ, ਮੈਂ ਹਰ ਵੇਲੇ ਮੰਗਦਾ। ਤੋ ਸੋ ਨਾ ਦਾਨੀ ਨਾ ਮੋਸੋ ਭਿਖਾਰੀ। हे परमात्मा मेरे वर्गा भिखारी कोई नहीं। मोसो न पतत पावन न तोसर, हे परमात्मा मेरे वर्गा मैला कोई नहीं। हम मैले तुम उज्जल करते, हम निर्गुण तू दाता। परमात्मा मेरे वर्गा मैला कोई नहीं, क्योंकि असी नाम नाल टुट गए। एक अदीब ने बड़ी सोहनी गल कही है, ਉਹ ਕਹਿੰਦੇ ਨੇ ਇਸ ਸਰੀਰ ਨੂੰ ਵੇਖਿਆ ਤੇ ਕਹਿਣ ਲੱਗੇ ਵਾਰੀ ਬਲਹਾਰੀ ਜਾਈਏ ਨਿਤ ਉਹਦੀ ਸ਼ਾਨ ਏ ਉੱਤੋਂ, ਜਿਸ ਦੀਆਂ ਕੁਦਰਤਾਂ ਬਣਾਇਆ ਤੁਛ ਬੰਦਾ ਹੈ, ਵੱਖੋ ਵੱਖ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ ਕੀਤੀ ਸੂ ਸਫਾਈ ਸੋਹਣੀ ਫੇਰ ਫੇਰ ਰੰਦਾ ਹੈ, ਬਾਹਰੋਂ ਸੋਹਣੇ ਸੋਹਣੇ ਚਿੱਟੇ ਪੋਚੇ ਨਾਲ ਪੋਚਿਆ ਮਨਾਰਾ ਸੋਹਣਾ, ਅੰਦਰ ਭਰ ਮਲ ਮੂਤ ਗੰਦਾ ਹੈ। ਬੰਦਾ ਹੋ ਕੇ ਬੰਦਾ ਕਰੇ ਬੰਦਗੀ ਤੇ ਬੰਦਾ ਚੰਗਾ, ਬੰਦਗੀ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਹੈ। ਗੁਰੂ ਸਵਾਰਿਓ, ਜੇ ਅੰਦਰ ਨਾਮ ਨਹੀਂ ਨਾ, ਤੇ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਸਾਡੇ ਵਰਗਾ ਪਤਤ ਕੋਈ ਨਹੀਂ। ਮੋਸੋ ਨਾ ਪਤਤ ਪਾਵਣ ਨਾ ਤੋਸਰ, ਮੋਸੋ ਅਗਿਆਨੀ ਨਾ ਤੋਸੋ ਵਿਚਾਰੀ। हे परमात्मा मेरे वर्गा अज्ञानी कोई नहीं, ते तेरे वर्गा विचारवान कोई नहीं, तेरे वर्गा कोई सियाणा कोई नहीं। पर ये कौन कह सकता है? ये वही आखेगा ना जिसने अपने अंदर झाती मार ली है, जिसनू पता लग गया कि मैं मैला, मेरे अंदर मैल है, मेरे अंदर औगण ने। वही अरदास बेनती कर सकता है, और जेड़ा आ के अरदास बेनती करदा ना, जिवें धन की कमी है ते धन मिलदा है, संतान की कमी है संतान मिलदी है। गुरु सवारियो, जे किते तन नू रोग लग गया ते रोग कटे जांदे ने, ते जे अंदर औगणा दा भरिया ना, ते मेरा गुरु कृपा करके सारे औगण भी कट देंदा है। मेरा गुरु एडा दयालु है, ਸਾਰੇ ਔਗਣ ਕੱਟ ਦਿੰਦਾ। ਜਿੱਤੜੇ ਫਲ ਮਨ ਬਾਛੀਏ ਤਿੱਤੜੇ ਸਤਿਗੁਰ ਪਾਸ। ਗੁਰੂ ਦੇ ਕੋਲੋਂ ਜੋ ਵੀ ਮੰਗੀਏ ਗੁਰੂ ਦਿੰਦਾ, ਗੁਰੂ ਸਮਰੱਥ ਹੈ। ਜਿਸ ਦਿਨ ਇਸ ਗੱਲ ਦੀ ਸਮਝ ਆ ਗਈ ਕਿ ਮੈਂ ਪਾਪਾਂ ਦਾ ਭਰਿਆ ਹੋਇਆ ਹਾਂ, ਉਸ ਦਿਨ ਆ ਕੇ ਅਰਦਾਸ ਬੇਨਤੀ ਕਰਦਾ ਉਸ ਮਾਲਕ ਦੇ ਚਰਨਾਂ ਵਿੱਚ। ਤੇ ਜਿਸ ਦਿਨ ਅਰਦਾਸ ਬੇਨਤੀ ਕੀਤੀ ਉਦਣ ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਪਤਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ। ਜਿਨ੍ਹਾਂ ਨੂੰ ਦੁਰਕਾਰਿਆ ਜਾਂਦਾ ਸੀ, ਜਿਨ੍ਹਾਂ ਨੂੰ ਮੈਲੇ ਮੈਲੇ ਤੇ ਮਲੀਨ ਆਖਿਆ ਜਾਂਦਾ ਸੀ, ਉਹਨਾਂ ਨੂੰ ਜਦੋਂ ਮੇਰੇ ਮਾਲਕ ਨੇ ਕਿਰਪਾ ਕਰਕੇ ਪਵਿੱਤਰ ਕਰ ਦਿੱਤਾ ਤੇ ਫਿਰ ਸਾਰੇ ਉਹਨਾਂ ਨੂੰ ਨਿਉ ਕੇ ਨਮਸਕਾਰ ਕਰਦੇ ਨੇ, ਫਿਰ ਸਾਰਿਆਂ ਦਾ ਸੀਸ ਝੁਕਦਾ, ਕਿਉਂਕਿ ਹੁਣ ਅੰਦਰ ਨਾਮ ਦੀ ਦਾਤ ਵਸ ਗਈ ਹੈ, ਹੁਣ ਅੰਦਰ ਨਾਮ ਵਸ ਗਿਆ। ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਇੱਕ ਤਾੜ ਦਾ ਦਰਖਤ ਹੈ, ਉਸ ਦੇ ਵਿੱਚੋਂ ਸ਼ਰਾਬ ਬਣਦੀ ਤੇ ਸਾਰੇ ਹੀ ਉਸ ਨੂੰ ਅਪਵਿੱਤਰ ਕਰਕੇ ਮੰਨਦੇ ਨੇ। ਤਰ ਤਾਰ ਤਰ ਕਹਿੰਦੇ ਨੇ ਦਰਖਤ ਨੂੰ, ਤਾਰ ਦਾ ਦਰਖਤ ਅਪਵਿੱਤਰ ਕਰ ਮਾਨੀ ਹੈ। ਜੈਸੇ ਕਾਗਰਾ ਕਰਤ ਵਿਚਾਰੋ, ਕਹਿੰਦੇ ਨੇ ਇਸੇ ਤਰ੍ਹਾਂ ਹੀ ਉਹਦਾ ਜਿਹੜਾ ਬਣਾਇਆ ਹੋਇਆ ਕਾਗਜ਼ ਹੈ, ਇਹ ਵੀ ਵਿਚਾਰ ਕਰਦੇ ਨੇ ਕਿ ਇਹ ਕਾਗਜ਼ ਵੀ ਪਵਿੱਤਰ ਨਹੀਂ ਹੋ ਸਕਦਾ, ਇਹ ਵੀ ਅਪਵਿੱਤਰ ਹੈ। ਕਿਉਂਕਿ ਜੇ ਦਰਖਤ ਹੀ ਅਪਵਿੱਤਰ ਹੈ, ਤਰ ਤਾਰ ਅਪਵਿੱਤਰ ਕਰ ਮਾਨੀ ਹੈ। ਕਹਿੰਦੇ ਨੇ ਉਹਦੇ ਤੋਂ ਬਣਿਆ ਹੋਇਆ ਕਾਗਜ਼ ਵੀ ਪਵਿੱਤਰ ਨਹੀਂ ਹੋ ਸਕਦਾ, ਅਪਵਿੱਤਰ ਹੈ। ਪਰ ਜਦੋਂ ਕਿਤੇ ਭਗਤ ਭਗਾਉਤ ਲਿਖੀਏ ਤੇ ਉਪਰੇ, ਫਿਰ ਕਹਿੰਦੇ ਨੇ ਪੂਜੀਏ ਕਰ ਨਮਸਕਾਰ। ਕਹਿੰਦੇ ਨੇ ਜਦੋਂ ਉਹਦੇ ਉੱਤੇ ਉਸ ਮਾਲਕ ਦਾ ਨਾਮ ਲਿਖਿਆ ਜਾਂਦਾ ਨਾ, ਉਸੇ ਕਾਗਜ਼ ਦੇ ਉੱਤੇ ਨਾਮ ਲਿਖਿਆ ਗਿਆ ਤੇ ਫਿਰ ਉਸ ਨੂੰ ਸਾਰੇ ਸਿਰ ਨਵਾ ਕੇ ਨਮਸਕਾਰ ਕਰਦੇ ਨੇ, ਫਿਰ ਉਹਦੇ ਅੱਗੇ ਵੀ ਸਿਰ ਝੁਕਦਾ। ਜਿਹੜਾ ਕਾਗਜ਼ ਅਪਵਿੱਤਰ ਸੀ ਜਦੋਂ ਨਾਮ ਉੱਤੇ ਲਿਖਿਆ ਗਿਆ, ਉਹ ਕਾਗਜ਼ ਵੀ ਪਵਿੱਤਰ ਹੋ ਗਿਆ। ਭਾਵੇਂ ਕੋਈ ਮਨੁੱਖ ਅਪਵਿੱਤਰ ਹੈ, ਪਰ ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ ਉਹਦੇ ਸਾਰੇ ਰੋਗ ਕੱਟੇ ਗਏ, ਉਸ ਨੂੰ ਪਵਿੱਤਰ ਕਰਕੇ ਮੰਨਿਆ ਜਾਂਦਾ ਹੈ।
ਭਰਨ ਜਾਤ ਕੋ ਪੁੱਛੈ ਨਾਹੀਂ, ਬਾਂਚਹਿ ਚਰਨ ਰਵਾਰੋ।
ਕਹਿੰਦੇ ਨੇ ਜਿਹਦੇ ਅੰਦਰ ਨਾਮ ਵਸ ਗਿਆ ਨਾ, ਉਹਦਾ ਫਿਰ ਵਰਣ ਕੋਈ ਜਾਤ ਨਹੀਂ ਜੇ ਪੁੱਛਦਾ। ਹੁਣ ਸੱਚ ਜਾਣਿਓ, ਸਾਡੇ ਦੇਸ਼ ਵਿੱਚ ਵਰਣ ਵੰਡ ਹੋਈ ਔਰ ਅਸੀਂ ਉਸ ਵਰਣ ਵੰਡ ਦੇ ਵਿੱਚ ਬ੍ਰਾਹਮਣ, ਖੱਤਰੀ, ਸ਼ੂਦ, ਵੈਸ਼, ਇਹ ਚਾਰ ਵਰਣ ਬਣਾ ਦਿੱਤੇ। ਅਸਲ ਵਿੱਚ ਨਾ ਇਹ ਇੱਕ ਸਫ਼ਰ ਸੀ। ਮਨੁੱਖ ਦਾ ਸਰੀਰ ਹੈ ਨਾ, ਅਤੇ ਸਰੀਰ ਨੂੰ ਧਿਆਨ ਨਾਲ ਵੇਖੋ ਤੇ ਇਹਦੇ ਵਿੱਚ ਵੀ ਇਹ ਚਾਰ ਵਰਣ ਨੇ। ਪੈਰ ਕੀ ਹੈ? ਪੈਰ ਨੇ ਸ਼ੂਦਰ, ਪੇਟ ਹੈ ਵੈਸ਼, ਹੱਥ ਬਾਹਾਂ ਇਹ ਨੇ ਖੱਤਰੀ, ਤੇ ਸਿਰ ਹੈ ਬ੍ਰਾਹਮਣ। ਜਿਸ ਨੇ ਸੋਚਣਾ, ਸੋਚ ਕੇ ਚੱਲਦਾ, ਉਹ ਹੈ ਬ੍ਰਾਹਮਣ। ਪਰ ਅਸੀਂ ਜਾਤਾਂ ਪਾਤਾਂ ਵਿੱਚ ਊਚ ਨੀਚ ਪੈਦਾ ਕਰ ਦਿੱਤੀ, ਊਚ ਨੀਚ ਪੈਦਾ ਕੀਤੀ ਗਈ ਹੈ ਤੇ ਇੱਕ ਸਰੀਰ ਦਾ ਹੀ ਹਿੱਸਾ ਹੈ, ਪਰ ਮਨੁੱਖ ਨੇ ਆਪਣੀ ਸੂਝ ਦੇ ਨਾਲ ਊਚ ਨੀਚ ਦੇ ਟੋਏ ਟਿੱਬੇ ਖੜੇ ਕਰ ਦਿੱਤੇ। ਬਾਬਾ ਫਰੀਦ ਜੀ ਉਹ ਕਹਿੰਦੇ ਨੇ ਪਿਆਰਿਆ, ਜਿੰਨੀ ਦੇਰ ਊਚ ਨੀਚ ਹੈ ਓਨੀ ਦੇਰ ਚੇਤੇ ਰੱਖੀ, ਉਹਦੇ ਨਾਲ ਸਾਂਝ ਨਹੀਂ ਉਹ ਪੈਣੀ। ਪਰ ਜਿਸ ਦਿਨ ਤੂੰ ਅੰਦਰੋਂ ਊਚ ਨੀਚ ਦੇ ਟੋਏ ਟਿੱਬੇ ਖਤਮ ਕਰ ਦਿੱਤੇ, ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਮਨ ਮੈਦਾਨ ਕਰ, ਕਹਿੰਦੇ ਨੇ ਇਸ ਮਨ ਨੂੰ ਮੈਦਾਨ ਕਰ, ਇਹ ਜਿਹੜੇ ਊਚ ਨੀਚ ਦੇ ਟੋਏ ਟਿੱਬੇ ਲਈ ਫਿਰਨੇ ਨਾ, ਇਹ ਤੇਰੇ ਵਾਸਤੇ ਘਾਤਕ ਨੇ। ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਏ ਅੱਗੇ ਮੂਲ ਨਾ ਆਵਸੀ, ਦੋਜ਼ਖ ਸੰਧੀ ਪਾਏ। ਕਹਿੰਦੇ ਨੇ ਮੈਂ ਇਸ ਗੱਲ ਦੀ ਗਰੰਟੀ ਦੇਣਾ ਕਿ ਤੂੰ ਨਰਕਾਂ ਦੀ ਅੱਗ ਵਿੱਚ ਨਹੀਂ ਪਵੇਂਗਾ ਜੇ ਕਿਤੇ ਤੂੰ ਅੰਦਰ ਦੇ ਟੋਏ ਟਿੱਬੇ ਇਹਨਾਂ ਨੂੰ ਖਤਮ ਕਰ ਦਿੱਤੇ। ਹੁਣ ਖਿਆਲ ਕਰਿਓ, ਜੇ ਜ਼ਮੀਨ ਟੋਇਆਂ ਟਿੱਬਿਆਂ ਵਿੱਚ ਹੋਏ, ਉੱਚੀ ਨੀਵੀਂ ਹੋਵੇ ਨਾ, ਤੇ ਕਦੇ ਵੀ ਫਸਲ ਚੰਗੀ ਪੈਦਾ ਨਹੀਂ ਹੁੰਦੀ। ਸਿਆਣਾ ਜ਼ਿਮੀਂਦਾਰ ਕੀ ਕਰਦਾ, ਜਿਹੜੇ ਟਿੱਬੇ ਨੇ ਉਹਨਾਂ ਨੂੰ ਖਿੱਚ ਕੇ ਉਹਨਾਂ ਨੂੰ ਟੋਇਆਂ ਵਿੱਚ ਪਾ ਦਿੰਦਾ ਤੇ ਜ਼ਮੀਨ ਬਰਾਬਰ ਹੋ ਜਾਂਦੀ। ਊਚ ਨੀਚ ਦਾ ਭੇਦ ਭਾਵ ਜਦੋਂ ਮਿਟ ਜਾਂਦਾ ਨਾ, ਸਾਡੇ ਅੰਦਰ ਵੀ ਜਾਤਾਂ ਪਾਤਾਂ ਦੇ ਬੜੇ ਟੋਏ ਟਿੱਬੇ। ਔਰ ਮੈਨੂੰ ਮਾਫ ਕਰਿਆ ਜੇ, ਗੁਰੂ ਸਾਹਿਬਾਨ ਨੇ ਬੜਾ ਜ਼ੋਰ ਲਾਇਆ ਇਹਨਾਂ ਟੋਇਆਂ ਟਿੱਬਿਆਂ ਚੋਂ ਸਾਨੂੰ ਕੱਢਣ ਵਾਸਤੇ, ਪਰ ਅਸੀਂ ਤੇ ਫੇਰ ਵੰਡੀਆਂ ਪਾ ਲਈਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਸ ਦਿਨ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਸੀ ਨਾ, ਤੇ ਉਸ ਦਿਨ ਇਹ ਗੱਲ ਕਹੀ ਸੀ, ਕਿਹਾ ਸੀ, ਭਾਈ ਦਇਆ ਸਿੰਘ ਤੂੰ ਅੱਜ ਤੋਂ ਬਾਅਦ ਖੱਤਰੀ ਨਹੀਂ ਰਿਹਾ, ਭਾਈ ਧਰਮ ਸਿੰਘ ਤੂੰ ਅੱਜ ਤੋਂ ਬਾਅਦ ਜੱਟ ਨਹੀਂ ਰਿਹਾ, ਭਾਈ ਹਿੰਮਤ ਸਿੰਘ ਤੂੰ ਅੱਜ ਤੋਂ ਬਾਅਦ ਝੀਵਰ ਨਹੀਂ ਰਿਹਾ, ਭਾਈ ਮੋਹਕਮ ਸਿੰਘ ਤੂੰ ਅੱਜ ਤੋਂ ਬਾਅਦ ਸ਼ੀਂਬਾ ਨਹੀਂ ਰਿਹਾ, ਭਾਈ ਸਾਹਿਬ ਸਿੰਘ ਤੂੰ ਅੱਜ ਤੋਂ ਬਾਅਦ ਨਾਈ ਨਹੀਂ ਰਿਹਾ, ਤੇ ਗੁਰੂ ਗੋਬਿੰਦ ਸਿੰਘ ਤੁਹਾਡੇ ਨਾਲ ਪ੍ਰਣ ਕਰਦਾ ਅੱਜ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਵੀ ਸੋਢੀ ਨਹੀਂ ਰਿਹਾ। ਮੇਰੇ ਪਾਤਸ਼ਾਹ ਜੀ ਨੇ ਇਹ ਜਾਤਾਂ ਪਾਤਾਂ ਦੇ ਟੋਏ ਟਿੱਬੇ ਮਕਾਏ, ਪਰ ਮੈਨੂੰ ਮਾਫ ਕਰਿਓ, ਅਸੀਂ ਤੇ ਜਾਤਾਂ ਦੇ ਨਾਂ ਤੇ ਗੁਰਦੁਆਰੇ ਵੀ ਵੰਡ ਲਏ। ਹੈਰਾਨ ਹੋ ਜਾਈਦਾ ਵੇਖ ਕੇ, ਇਹ ਜੱਟਾਂ ਦਾ ਗੁਰਦੁਆਰਾ, ਇਹ ਰਵਿਦਾਸੀਆਂ ਦਾ ਗੁਰਦੁਆਰਾ, ਇਹ ਪ੍ਰਜਾਪਤਾਂ ਦਾ ਗੁਰਦੁਆਰਾ, ਇਹ ਮਜ਼ਹਬੀ ਸਿੰਘਾਂ ਦਾ ਗੁਰਦੁਆਰਾ ਹੋ ਗਿਆ, ਇਹ ਲਬਾਣੇ ਸਿੰਘਾਂ ਦਾ ਗੁਰਦੁਆਰਾ ਹੋ ਗਿਆ। ਹੈਰਾਨਗੀ ਹੁੰਦੀ ਹੈ ਕਿ ਕੋਈ ਗੁਰੂ ਦਾ ਗੁਰਦੁਆਰਾ ਵੀ ਹੈ ਕਿ ਨਹੀਂ, ਅਸਾਂ ਤੇ ਆਪਣੇ ਹੀ ਬਣਾ ਕੇ ਬੈਠ ਗਏ। ਇੱਥੋਂ ਤੱਕ ਕਿ ਅਸਾਂ ਅੰਮ੍ਰਿਤ ਵੀ ਵੰਡ ਲਿਆ। ਅੰਮ੍ਰਿਤ ਤੇ ਗੁਰੂ ਦਾ ਸੀ, ਪਰ ਅਸੀਂ ਅੰਮ੍ਰਿਤ ਵੀ ਵੰਡ ਲਿਆ। ਨਹੀਂ, ਮੈਂ ਫਲਾਣੇ ਜਥੇ ਦਾ ਅੰਮ੍ਰਿਤ ਛਕਿਆ, ਮੈਂ ਫਲਾਣੇ ਜਥੇ ਦਾ ਅੰਮ੍ਰਿਤ ਛਕ ਲਿਆ। ਅੰਮ੍ਰਿਤ ਤੇ ਗੁਰੂ ਦਾ ਹੈ, ਕਿਸੇ ਜਥੇ ਦਾ ਨਹੀਂ। ਪਰ ਅਸੀਂ ਵੱਖ ਵੱਖ ਮਰਿਆਦਾ ਬਣਾ ਲਈਆਂ, ਆਪਣੇ ਵੱਖ ਵੱਖ ਝੰਡੇ ਗੱਡ ਕੇ ਅਸੀਂ ਬੈਠ ਗਏ। ਅਸੀਂ ਵਖਰੇਵਾਂ ਪੈਦਾ ਕਰ ਦਿੱਤਾ, ਪਰ ਜਦੋਂ ਕੋਈ ਵਖਰੇਵਾਂ ਪੈਦਾ ਕਰਦਾ ਨਾ, ਫਿਰ ਸਜ਼ਾ ਵੀ ਜ਼ਰੂਰ ਮਿਲਦੀ। ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਨਾ ਸਾਰੀ ਜ਼ਿੰਦਗੀ ਜਿਹੜੀ ਮਨੁੱਖਤਾ ਵੱਖ ਵੱਖ ਧੜਿਆਂ ਵਿੱਚ ਵੰਡੀ ਸੀ, ਜਾਤਾਂ ਬਰਾਦਰੀਆਂ ਵਿੱਚ ਵੰਡੀ ਸੀ, ਉਹਨਾਂ ਨੂੰ ਇੱਕ ਕੀਤਾ, ਜਿਹੜੇ ਨੀਵੇਂ ਸਨ ਉਹਨਾਂ ਨੂੰ ਵੀ ਗਲੇ ਨਾਲ ਲਾਇਆ। ਔਰ ਕਮਾਲ ਦੀ ਗੱਲ ਹੈ ਕਿ ਇੰਨਾ ਪਿਆਰ ਦਿੱਤਾ ਨੀਵਿਆਂ ਨੂੰ ਕਿ ਗੁਰੂ ਨਾਨਕ ਦੇ ਮਹਾਰਾਜ ਦੇ ਨੂੰ ਪਿਆਰ ਕਰਨ ਵਾਲੇ ਰਾਏ ਬੁਲਾਰ ਵਰਗੇ ਨੇ। ਗੁਰੂ ਨਾਨਕ ਦੇ ਮਹਾਰਾਜ ਨੂੰ ਪਿਆਰ ਕਰਨ ਵਾਲਾ ਅਸੀਂ ਵੇਖਦੇ ਹਾਂ ਕਿ ਸੰਗਲਾ ਦੀਪ ਦਾ ਰਹਿਣ ਵਾਲਾ ਰਾਜਾ ਹੈ। ਭਾਈ ਮਨਸੁਖ ਵਰਗੇ ਜਿਨ੍ਹਾਂ ਦੇ ਆਪਣੇ ਜਹਾਜ਼ ਚੱਲਦੇ ਨੇ, ਕਿੱਥੇ ਰਾਜਾ ਸ਼ਿਵਨਾਵ, ਕਿੱਥੇ ਭਾਈ ਮਨਸੁਖ, ਕਿੱਥੇ ਰਾਏ ਬੁਲਾਰ। ਪਰ ਇੰਨਾ ਪਿਆਰ ਦਿੱਤਾ ਗੁਰੂ ਨਾਨਕ ਨੇ, ਕਿਸੇ ਦਾ ਨਾਮ ਬਾਣੀ ਵਿੱਚ ਨਹੀਂ ਲਿਖਿਆ, ਨਾਮ ਆਇਆ ਤੇ ਭਾਈ ਲਾਲੋ ਦਾ ਆਇਆ। ਭਾਈ ਲਾਲੋ ਦਾ ਨਾਮ ਆਇਆ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਅਸੀਂ ਜਾਤਾਂ ਪਾਤਾਂ ਵਿੱਚ ਫਿਰ ਆਪਣੇ ਆਪ ਨੂੰ ਵੰਡਿਆ। ਅੱਜ ਤੇ ਮੈਂ ਹੈਰਾਨ ਹੁੰਦਾ ਕਿ ਆਪਣੇ ਮਗਰ ਅਸੀਂ ਸਿੰਘ ਤੇ ਕੌਰ ਲਾ ਕੇ ਰਾਜੀ ਨਹੀਂ, ਪਰ ਆਪਣੀਆਂ ਜਿਹੜੀਆਂ ਕੂੜੀਆਂ ਜਾਤੀਆਂ ਨੇ ਇਹਨਾਂ ਨੂੰ ਪਿੱਛੇ ਜ਼ਰੂਰ ਲਾਵਾਂਗੇ। ਜੋ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਕਬ ਦਿੱਤਾ ਸੀ, ਮੇਰਾ ਸਿੰਘ ਹੈ, ਤੇ ਬੀਬੀਆਂ ਦੇ ਨਾਲ ਕੌਰ ਲਾਇਆ, ਅਸੀਂ ਉਹ ਵੀ ਅੱਜ ਵਿੱਚੋਂ ਸ਼ਬਦ ਮਿਟਾ ਦਿੱਤੇ। ਔਰ ਅਸੀਂ ਸ਼ਰਮ ਮਹਿਸੂਸ ਕਰਨੇ ਆ ਆਪਣੇ ਨਾਲ ਸਿੰਘ ਤੇ ਕੌਰ ਲਾਉਂਦੇ ਆ। ਕਈ ਵਾਰੀ ਕਿਤੇ ਵਿਆਹ ਦਾ ਕਾਰਡ ਹੋਵੇ ਨਾ ਤਾਂ ਪਤਾ ਹੀ ਨਹੀਂ ਲੱਗਦਾ ਕਿ ਇਹਨਾਂ ਚੋਂ ਲੜਕਾ ਕਿਹੜਾ ਤੇ ਲੜਕੀ ਕਿਹੜੀ ਹੈ, ਕਿਉਂਕਿ ਅਸੀਂ ਪਹਿਚਾਣ ਹੀ ਮਿਟਾ ਦਿੱਤੀ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦੇ ਨੇ ਰਹੀ ਮੁੱਢੋਂ ਵਾਦੀ ਦੇਸ਼ ਵਾਸੀਆਂ ਦੀ, ਹਰ ਚੀਜ਼ ਦੇ ਕਰਨ ਹਮੇਸ਼ ਟੁਕੜੇ, ਇੱਥੇ ਮਜ਼ਹਬ ਟੁਕੜੇ, ਇੱਥੇ ਵਰਨ ਟੁਕੜੇ, ਬਾਦਸ਼ਾਹ ਟੁਕੜੇ ਤੇ ਦਰਵੇਸ਼ ਟੁਕੜੇ, ਜ਼ਿੰਦਗੀ ਭਰ ਜਿਸ ਜੋੜਿਆ ਟੁਕੜਿਆਂ ਨੂੰ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਜੀਵਨ ਭਰ ਜਿਸ ਜੋੜਿਆ ਟੁਕੜਿਆਂ ਨੂੰ, ਅਸਾਂ ਉਸ ਦਾ ਕੀਤਾ ਉਪਦੇਸ਼ ਟੁਕੜੇ, ਪਰ ਜਿਸ ਰਾਵੀ ਤੋਂ ਚਾਦਰ ਦੇ ਹੋਏ ਟੁਕੜੇ, ਉਸੇ ਰਾਵੀ ਤੋਂ ਹੋ ਗਿਆ ਦੇਸ਼ ਟੁਕੜੇ। ਜਿਸ ਰਾਵੀ ਤੇ ਅਸੀਂ ਬਾਬੇ ਦੀ ਚਾਦਰ ਦੇ ਟੁਕੜੇ ਕੀਤੇ, ਜਿਸ ਬਾਬੇ ਨੇ ਸਾਨੂੰ ਟੁਕੜਿਆਂ ਵਿੱਚ ਵੰਡਿਆਂ ਨੂੰ ਇੱਕ ਕੀਤਾ, ਅਸਾਂ ਬਾਪੂ ਦੇ ਚਾਦਰ ਨੂੰ ਵੀ ਦੋ ਟੁਕੜਿਆਂ ਵਿੱਚ ਵੰਡ ਲਿਆ। ਉਸ ਮਹਾਨ ਆਦਰਸ਼ ਦੀ ਤੌਹੀਨ, ਪਰ ਜਿੱਥੋਂ ਚਾਦਰ ਦੇ ਟੁਕੜੇ ਹੋਏ ਸਨ ਨਾ, ਉੱਥੋਂ ਦੇਸ਼ ਵੀ ਟੁਕੜਿਆਂ ਵਿੱਚ ਵੰਡਿਆ ਗਿਆ। ਅੱਜ ਸਿੱਖ ਰੋਜ਼ ਅਰਦਾਸ ਕਰਦਾ, ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਗੁਰੂ ਸਵਾਰਿਓ, ਜਦੋਂ ਵੀ ਗੁਰੂ ਦੇ ਹੁਕਮ ਦੀ ਅਦੂਲੀ ਕਰੇਗਾ ਸਿੱਖ, ਉਸ ਵੇਲੇ ਜ਼ਰੂਰ ਫਿਰ ਦੁੱਖਾਂ ਦੀ ਜ਼ਿੰਦਗੀ ਜਿਉਣੀ ਪਏਗੀ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਿਸ ਨੇ ਉਸ ਦੇ ਨਾਮ ਨੂੰ ਪੱਲੇ ਬੰਨ੍ਹ ਲਿਆ ਨਾ, ਆਪਣੇ ਅੰਦਰ ਦੀ ਹਉਮੈ ਹੰਕਾਰ ਨੂੰ ਛੱਡ ਕੇ ਕੇਵਲ ਨਾਮ ਦਾ ਆਸਰਾ ਲੈ ਲਿਆ, ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ, ਭਗਤ ਰਵਿਦਾਸ ਜੀ ਕਹਿੰਦੇ ਨੇ ਮੈਨੂੰ ਚਮਾਰ ਕਹਿ ਕੇ ਸਾਰੇ ਬੁਲਾਉਂਦੇ ਸਨ, ਹਿਰਦੇ ਰਾਮ ਗੋਬਿੰਦ ਗੁਣਸਾਰੰਗ। ਪਰ ਕਹਿੰਦੇ ਨੇ ਕਿ ਮੇਰੇ ਹਿਰਦੇ ਅੰਦਰ ਉਸ ਮਾਲਕ ਦੇ ਨਾਮ ਦਾ ਵਾਸਾ ਹੋ ਗਿਆ, ਉਹਦੇ ਗੁਣਾਂ ਦਾ ਵਾਸਾ ਹੋ ਗਿਆ, ਔਰ ਜਿਸ ਦਿਨ ਉਹਦੇ ਗੁਣਾਂ ਦਾ ਵਾਸਾ ਹੋ ਗਿਆ ਨਾ, ਉਸ ਦਿਨ ਭਗਤ ਰਵਿਦਾਸ ਜੀ ਫਿਰ ਕਹਿੰਦੇ ਨੇ, ਉਹ ਕਹਿੰਦੇ ਨੇ ਮੇਰੀ ਜਾਤ ਕੁੱਟ ਬਾਂਡਲਾ ਨਿਤ ਬਨਾਰਸੀ ਨਿਤ ਅਜਹੂ ਬਨਾਰਸੀ ਨਿਤ ਆਸ ਪਾਸਾ। ਕਹਿੰਦੇ ਨੇ ਕਿ ਮੇਰੀ ਜਾਤ ਹੈ ਚਮੜੇ ਨੂੰ ਕੁੱਟਣਾ ਤੇ ਵੱਢਣਾ, ਮੇਰੀ ਜਾਤ ਕੁੱਟ ਬਾਂਡਲਾ ਅਜਹੂ ਨਿਤ ਬਨਾਰਸੀ ਆਸ ਪਾਸਾ, ਵਿਪਰ ਪ੍ਰਧਾਨ ਤੇ ਕਰੇ ਡੰਡੋਤ ਤੇਰੇ ਨਾਮ ਸ਼ਰਣਾਏ ਰਵਿਦਾਸ ਦਾਸਾ। ਕਹਿੰਦੇ ਨੇ ਜਿੱਦਣ ਦਾ ਤੇਰੇ ਨਾਮ ਦੀ ਸ਼ਰਨ ਵਿੱਚ ਆ ਗਿਆ ਨਾ, ਉਸ ਦੇ ਜਿਹੜੇ ਵੱਡੇ ਬ੍ਰਾਹਮਣ ਸਨ ਉਹ ਵੀ ਹੁਣ ਨਮਸਕਾਰਾਂ ਪੈ ਕਰਦੇ ਨੇ। ਤੋ ਇੱਥੇ ਵੀ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਵਰਣ ਜਾਤ ਕੋ ਪੁੱਛੈ ਨਾਹੀ ਬਾਛੈ ਹਰ ਚਰਨ ਰਵਾਰੋ। ਕਹਿੰਦੇ ਨੇ ਕੇਵਲ ਚਰਨ ਲੱਭ ਚਰਨਾਂ ਦੀ ਧੂੜੀ ਮੰਗਦੇ ਨੇ ਜਿਹੜੇ ਨਾਮ ਦੇ ਨਾਲ ਜੁੜ ਗਏ ਨਾ। ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ। ਉਹ ਫਿਰ ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਮੰਗਦੇ ਹਨ।
ਠਾਕੁਰ ਐਸੋ ਨਾਮ ਤੁਮਾਰੂ,
ਹੇ ਪਰਿਪੂਰਨ ਪਰਮਾਤਮਾ ਤੇਰਾ ਐਸਾ ਨਾਮ ਹੈ,
ਸਗਲ ਸ੍ਰਿਸ਼ਟ ਕੋ ਧਣੀ ਕਹੀਜੈ, ਜਨ ਕੋ ਅੰਗ ਨਿਰਾਰੋ।
ਕਹਿੰਦੇ ਨੇ ਤੇਰਾ ਐਸਾ ਸੁਭਾਅ ਹੈ, ਐਸਾ ਆਪਣੇ ਪਿਆਰਿਆਂ ਦਾ ਤੂੰ ਪੱਖ ਕਰਨਾ ਕਿ ਜਿਹੜੇ ਨਾਮ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਸਾਰੀ ਸ੍ਰਿਸ਼ਟੀ ਦੇ ਮਾਲਕ ਬਣਾ ਦਿੰਦਾ ਹੈ।
ਰਹਾਓ ਸਾਧ ਸੰਗ ਨਾਨਕ ਬੁੱਧ ਪਾਈ, ਹਰ ਕੀਰਤਨ ਆਦਾਰੋ।
ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਨਾਨਕ, ਜਿਨ੍ਹਾਂ ਨੇ ਸਤ ਸੰਗਤ ਵਿੱਚ ਆ ਕੇ ਗੁਰੂ ਦੀ ਮਤ ਗ੍ਰਹਿਣ ਕਰ ਲਈ ਹੈ, ਜਿਨ੍ਹਾਂ ਨੇ ਗੁਰੂ ਦੀ ਮਤ ਗ੍ਰਹਿਣ ਕੀਤੀ ਹੈ, ਸੱਚ ਜਾਣੇ ਉਹ ਭਾਗਾਂ ਵਾਲੇ ਜੇ। ਜਦੋਂ ਅਸੀਂ ਆ ਕੇ ਗੁਰੂ ਘਰ ਵਿੱਚ ਮੱਥਾ ਟੇਕਨੇ ਹਾਂ ਨਾ, ਤੇ ਇੱਥੇ ਇਹਦਾ ਮਤਲਬ ਇੰਨਾ ਹੀ ਹੈ ਕਿ ਹੇ ਸਤਿਗੁਰੂ ਜੀ, ਮੈਂ ਤੇਰੀ ਸ਼ਰਨ ਵਿੱਚ ਆਇਆ, ਮੈਂ ਆਪਣੀ ਮਤ ਤੇਰੇ ਚਰਨਾਂ ਵਿੱਚ ਰੱਖੀ ਹੈ ਤੇ ਕਿਰਪਾ ਕਰ ਦਿਓ, ਦਾਸਰੇ ਨੂੰ ਸਮਤ ਦੀ ਬਖਸ਼ਿਸ਼ ਕਰ ਦਿਓ। ਗੁਰੂ ਦੀ ਮਤ ਲੈ ਕੇ ਜਾਣੀ ਹੈ, ਪਰ ਇੱਥੇ ਆ ਕੇ ਵੀ ਬੰਦਾ ਹੁਣ ਪੈਸੇ ਰੱਖਦਾ, ਮਾਇਆ ਰੱਖਦਾ, ਕਦੇ ਨਹੀਂ ਚੁੱਕਦਾ। ਕੋਈ ਹੋਰ ਪਦਾਰਥ ਲੈ ਕੇ ਆਉਂਦਾ, ਕਦੇ ਨਹੀਂ ਚੁੱਕਦਾ। ਪਰ ਬਦਕਿਸਮਤੀ ਇਹ ਕਿ ਆਪਣੀ ਮੱਤ ਰੋਜ਼ ਹੀ ਗੁਰੂ ਅੱਗੇ ਰੱਖਦਾ, ਫਿਰ ਆਪਣੀ ਮੱਤ ਹੀ ਚੁੱਕ ਕੇ ਲੈ ਜਾਂਦਾ, ਗੁਰੂ ਦੀ ਮੱਤ ਗ੍ਰਹਿਣ ਨਹੀਂ ਕਰਦਾ। ਗੁਰੂ ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਪਰ ਇੱਥੇ ਮੇਰੇ ਸਾਹਿਬ ਜੀ ਕਹਿੰਦੇ ਨੇ, ਹੇ ਨਾਨਕ, ਜਿਨ੍ਹਾਂ ਨੇ ਸਤ ਸੰਗਤ ਵਿੱਚ ਆ ਕੇ ਗੁਰੂ ਦੀ ਮੱਤ ਗ੍ਰਹਿਣ ਕੀਤੀ ਹੈ, ਉਹਨਾਂ ਨੇ ਆਪਣੇ ਜੀਵਨ ਦਾ ਆਧਾਰ, ਆਪਣੇ ਜੀਵਨ ਦਾ ਆਸਰਾ ਉਸ ਮਾਲਕ ਦੀ ਸਿਫਤ ਸਲਾਹ ਨੂੰ ਬਣਾਇਆ। ਉਹ ਕੇਵਲ ਉਸ ਮਾਲਕ ਦੀ ਕੀਰਤੀ ਕਰਦੇ ਹਨ।
ਨਾਮ ਦਿਓ ਤੇਰੇ ਲੋਚਨ ਕਬੀਰ ਦਾਸਰੋ, ਮੁਕਤ ਭਾਇਓ ਚਮਿਆਰੋ।
ਇੱਥੇ ਭਗਤ ਨਾਮਦੇਵ ਜੀ, ਭਗਤ ਤਰਲੋਚਨ ਜੀ, ਕਬੀਰ ਜੀ ਤੇ ਭਗਤ ਰਵਿਦਾਸ ਜੀ, ਉਹਨਾਂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਕਿ ਜਿਨ੍ਹਾਂ ਨੂੰ ਕਦੇ ਮੰਦਰ ਵਿੱਚ ਨਹੀਂ ਸੀ ਬੈਠਣ ਦਿੱਤਾ ਜਾਂਦਾ, ਜਿਨ੍ਹਾਂ ਨੂੰ ਨੀਵੀਆਂ ਜਾਤਾਂ ਵਾਲੇ ਕਿਹਾ ਜਾਂਦਾ ਸੀ, ਮੰਦਰ ਵਿੱਚ ਜਿਨ੍ਹਾਂ ਨੂੰ ਬੈਠਣ ਦੀ ਇਜਾਜ਼ਤ ਨਹੀਂ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਜਿਨ੍ਹਾਂ ਨੂੰ ਮੰਦਰ ਚ ਨਹੀਂ ਸੀ ਬੈਠਣ ਦਿੰਦੇ, ਉਹਨਾਂ ਨੂੰ ਹਰਿਮੰਦਰ ਵਿੱਚ ਸਦਾ ਲਈ ਬਿਠਾ ਦਿੱਤਾ। ਏਡੀ ਮਹਾਨ ਬਖਸ਼ਿਸ਼ ਤੇ ਰਹਿਮਤ ਕੀਤੀ ਉਹਨਾਂ ਨੂੰ, ਭਗਤ ਨਾਮ ਦੇ ਵਰਗਿਆਂ ਨੂੰ, ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਵੀ ਤੁਹਾਨੂੰ ਕੋਈ ਅਧਿਕਾਰ ਨਹੀਂ ਮੰਦਰ ਵਿੱਚ ਬੈਠਣ ਦਾ। ਔਰ ਉਹਨਾਂ ਨੇ ਆਪ ਕਿਹਾ, ਉਹ ਕਹਿੰਦੇ ਨੇ, ਹਸਤ ਖੇਲਤ ਤੇਰੇ ਦੇਰੇ ਆਇਆ, ਭਗਤ ਕਰਤ ਨਾਮਾ ਪਕੜੇ ਉਠਾਇਆ। ਬਾਹ ਫੜ ਕੇ ਉਠਾ ਦਿੱਤਾ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਛਿਪੇ ਕੇ ਜਨਮ ਕਾਏ ਕੋ ਆਇਆ, ਲੈ ਕਮਲੀ ਚੱਲਿਆ ਪਲਟਾਏ, ਦੇਹਰੇ ਪਾਛੇ ਬੈਠਾਇਆ, ਜਿਉਂ ਜਿਉਂ ਨਾਮ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹਰਾ ਫਿਰੈ। ਕਹਿੰਦੇ ਨੇ ਜਿਉਂ ਜਿਉਂ ਭਗਤ ਨਾਮ ਦੇ ਪਿੱਛੇ ਬੈਠ ਕੇ ਉਸ ਮਾਲਕ ਦੀ ਸਿਫਤ ਕਰਦੇ ਨੇ, ਤੇ ਜਿਵੇਂ ਕਈ ਵਾਰੀ ਛੋਟਾ ਜਿਹਾ ਬੱਚਾ ਬਾਪੂ ਨੂੰ ਆ ਕੇ ਪਿੱਛੋਂ ਗਲਵੱਕੜੀ ਪਾ ਲਵੇ ਨਾ, ਬਾਪੂ ਇੰਨਾ ਪਿਆਰ ਵਿੱਚ ਭਿੱਜ ਜਾਂਦਾ ਕਿ ਛੇਤੀ ਨਾਲ ਆਪਣਾ ਮੂੰਹ ਹੀ ਬੱਚੇ ਵਾਲੇ ਪਾਸੇ ਕਰ ਲੈਂਦਾ। ਇਸੇ ਤਰ੍ਹਾਂ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹਰਾ ਫਿਰੇ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਨਾਮ ਸੀ। ਨਾਮ ਦਿਓ ਤਿਰਲੋਚਨ ਕਬੀਰ ਦਾਸਰੋ, ਮੁਕਤ ਪਇਓ ਚਮਿਆਰੋ। ਜਿਨ੍ਹਾਂ ਨੂੰ ਚਮਿਆਰ ਆਖਿਆ ਜਾਂਦਾ ਸੀ, ਜਿਨ੍ਹਾਂ ਨੂੰ ਜੁਲਾਏ ਆਖਿਆ ਜਾਂਦਾ ਸੀ, ਔਰ ਨੀਵੀਆਂ ਜਾਤਾਂ ਵਾਲੇ ਕਹਿ ਕੇ ਤਰਸਕਾਰਿਆ ਜਾਂਦਾ ਸੀ, ਨਿਰਾਦਰ ਕੀਤਾ ਜਾਂਦਾ ਸੀ, ਕਹਿੰਦੇ ਨੇ ਉਹ ਵੀ ਅੱਜ ਮੁਕਤ ਹੋ ਗਏ, ਉਹ ਵੀ ਬੰਧਨਾਂ ਤੋਂ ਮੁਕਤ ਹੋ ਗਏ, ਭਾਵ ਵਿਕਾਰਾਂ ਵਾਲੇ ਪਾਸਿਓਂ ਨਾਮ ਦੀ ਕਿਰਪਾ ਦੇ ਨਾਲ ਉਹ ਮੁਕਤ ਹੋ ਗਏ ਹਨ। ਗੁਰੂ ਸਵਾਰਿਓ, ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਡੇ ਤੇ ਵੀ ਐਸੀ ਬਖਸ਼ਿਸ਼ ਹੋ ਜਾਏ, ਅਸੀਂ ਨਾਮ ਦੇ ਨਾਲ ਸਾਂਝ ਪਾਈਏ ਤੇ ਨਾਮ ਜਪਦਿਆਂ ਜਪਦਿਆਂ ਇੱਕ ਦਿਨ ਨਾਮੀ ਦਾ ਰੂਪ ਹੋ ਜਾਈਏ, ਫਿਰ ਸਦੀਵੀ ਸੁੱਖ ਦੀ ਪ੍ਰਾਪਤੀ। ਕਿੱਥੋਂ ਤੱਕ ਦਾ ਸੁੱਖ ਮਿਲਦਾ? ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਂਦੀ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਬਹੁਤ ਬਹੁਤ ਧੰਨਵਾਦ ਆਪ ਸਮੂਹ ਗੁਰੂ ਸਵਾਰੀਆਂ ਸੰਗਤਾਂ ਦਾ, ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਨ ਦਾ ਸਦਕਾ ਆਪ ਗੁਰੂ ਸਵਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਸ਼ ਹੋਇਆ। ਮਾਨਯੋਗ ਪ੍ਰਬੰਧਕ ਜਨਾਂ ਦਾ, ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਜਿਨ੍ਹਾਂ ਨੇ ਬਹੁਤ ਰਸ ਭਿੰਨੇ ਅੰਦਾਜ਼ ਵਿੱਚ ਬਾਣੀ ਸਰਵਣ ਕਰਾਈ, ਇਹਨਾਂ ਦਾ ਵੀ ਧੰਨਵਾਦ। ਆਓ ਆਖਰੀ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਸਾਧ ਸੰਗ ਨਾਨਕ ਬੁੱਧ ਪਾਈ, ਹਰ ਕੀਰਤਨ ਆਧਾਰੋ, ਨਾਮ ਦਿਓ ਤੇਰ ਲੋਚਨ ਕਬੀਰ ਦਾਸਰੋ, ਮੁਕਤ ਪਾਇਓ ਚਮਿਆਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
ਜੀ ਕੀ ਫਤਿਹ।